ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ। ਘਨ ਹਰ ਬੂੰਦ ਬਸੋ ਰੁਮਾਵਲ, ਕੋਸਮ ਬਸੰਤ ਗਨੰਤ ਨਯਾਵੈ, ਰਵ ਸਸ ਕਿਰਣ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਬ ਜਨ ਭਲ ਉਨ ਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ।
ਸੱਜਣ ਸੱਚਾ ਪਾਤਸ਼ਾਹ
ਸਿਰ ਸਾਹਾਂ
ਦਸਾਹੋ,
ਜਿਸ ਪਾਸ ਬੈਠਿਆਂ
ਸੋਹੀਐ
ਸਭਨਾ ਦਾ
ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬੁਝਾਈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬੁਝਾਈ, ਹਰ ਜੀਉ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ, ਰਹਾਉ ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ, ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਬਿਖ ਕਾਟਣ ਹਾਰਾ, ਸ਼ਬਦ ਮਰਹੁ ਫਿਰ ਜੀਵਹੁ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਭ ਦੇ ਪਾਵੈ ਕੋਈ, ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਪ ਹੈ ਸੇਈ, ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪਹਿ ਸੇਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਿਤ ਰੋਜ਼ ਦੀ ਮਰਿਆਦਾ ਅਨੁਸਾਰ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਸਦਕਾ ਜੋ ਨਿਤ ਰੋਜ਼ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਮੁੱਖ ਵਾਕ ਦੀ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਉਸ ਮੁੱਖ ਵਾਕ ਦੀ ਵਿਚਾਰ ਸੁਣਨ ਵਾਸਤੇ ਆਪਾਂ ਇਸ ਅਸਥਾਨ ਦੇ ਇੱਥੇ ਪਹੁੰਚ ਕੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹਾਂ। ਸਤਿਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਸਦਕਾ ਸੰਗਤ ਕਰਨ ਦੀਆਂ ਸੁਭਾਗ ਘੜੀਆਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਨੇ, ਕਿਉਂਕਿ ਇਹ ਮਨੁੱਖਾ ਜਨਮ ਇੱਕ ਅਮੋਲਕ ਰਤਨ ਹੈ, ਪਰ ਇਸ ਦੀ ਕੀਮਤ ਨੂੰ ਇਸ ਕੀਮਤੀ ਰਤਨ ਨੂੰ ਕੋਈ ਵਿਰਲਾ ਹੀ ਇਸ ਦੀ ਸੋਝੀ ਰੱਖਦਾ ਹੈ। ਸਤਿਗੁਰੂ ਸਾਹਿਬ ਜੀ ਦਾ ਪਾਵਨ ਫੁਰਮਾਨ ਹੈ, ਆਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਗਰੀਬ ਨਿਵਾਜ ਫੁਰਮਾਨ ਕਰਦੇ ਨੇ ਕਿ ਐ ਮਨੁੱਖ, ਬਾਕੀ ਹੋਰ ਜੋ ਜੂਨਾਂ ਨੇ ਉਹਨਾਂ ਵਿੱਚ ਉਹ ਜੂਨਾਂ ਮਨੁੱਖ ਦੀਆਂ ਗੁਲਾਮ ਨੇ, ਇੱਕੋ ਇੱਕ ਉਹਨਾਂ ਜੂਨਾਂ ਦੇ ਉੱਤੇ ਸਰਦਾਰੀ ਕਾਇਮ ਕੀਤੀ ਹੈ ਅਤੇ ਮਨੁੱਖ ਦੀ। ਇਸ ਕਰਕੇ ਇਹ ਮਨੁੱਖਾ ਜਨਮ ਬਹੁਤ ਕੀਮਤੀ ਹੈ। ਇਹ ਭਗਤ ਜੀ ਫੁਰਮਾਨ ਕਰਦੇ ਹਨ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੈ, ਬਾਹਰ ਨਾ ਲਾਗੈ ਡਾਰ। ਭਗਤ ਜੀ ਬਖਸ਼ਿਸ਼ ਕਰਦੇ ਹਨ ਕਿ ਐ ਮਨੁੱਖ, ਤੂੰ ਇਸ ਗੱਲ ਦੀ ਸੋਝੀ ਰੱਖ ਕਿ ਮਨੁੱਖਾ ਜਨਮ ਕਿੰਨਾ ਕੀਮਤੀ ਹੈ। ਇਸ ਦੀ ਸਫਲਤਾ ਗੁਰੂ ਕੀ ਸੇਵਾ ਕੀਤਿਆਂ, ਸਤ ਸੰਗਤ ਦੇ ਵਿੱਚ ਘੜੀਆਂ ਬਿਤਾਇਆ, ਪ੍ਰਭੂ ਦਾ ਸਿਮਰਨ ਕੀਤਿਆਂ, ਨਾਮ ਜਪਿਆਂ ਹੀ ਹੋ ਸਕਦੀ ਹੈ। ਜੇ ਇੱਕ ਵਾਰ ਮਨੁੱਖਾ ਜਨਮ ਰੂਪੀ ਜੋ ਰਤਨ ਹੈ ਇਹ ਹੱਥੋਂ ਛੁਟਕ ਗਿਆ ਤਾਂ ਦੁਬਾਰਾ ਇਸ ਦੀ ਪ੍ਰਾਪਤੀ ਹੋਣੀ ਬਹੁਤ ਔਖੀ ਹੈ। ਪ੍ਰਮਾਣ ਭਗਤ ਜੀ ਨੇ ਦਿੱਤਾ, ਜਿਉਂ ਬਨ ਫਲ ਪਾ ਕੇ ਭੋਏ ਗਿਰੈ, ਬਾਹਰ ਨਾ ਲਾਗੈ ਡਾਰ। ਕਹਿਣ ਲੱਗੇ ਜਿਸ ਤਰ੍ਹਾਂ ਇੱਕ ਬ੍ਰਿਕਸ਼ ਦੇ ਉੱਤੇ, ਬੂਟੇ ਦੇ ਉੱਤੇ ਫਲ ਪੱਕ ਕੇ ਧਰਤੀ ਉੱਤੇ ਡਿੱਗ ਪਵੇ, ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਉਹ ਦੁਬਾਰਾ ਮੁੜ ਕੇ ਟਾਹਣੀ ਨਾਲ ਨਹੀਂ ਜੁੜਦਾ। ਇਸ ਕਰਕੇ ਇਹ ਮਨੁੱਖਾ ਜਨਮ ਦੀ ਜੋ ਬਾਜੀ ਹੈ, ਇਹਦੀ ਸਫਲਤਾ ਸਤ ਸੰਗਤ ਦੇ ਵਿੱਚ ਆ ਕੇ ਹੁੰਦੀ ਹੈ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਸਤਿਗੁਰੂ ਜੀ ਪਟਨੇ ਦੇ ਨੇੜੇ ਪਹੁੰਚੇ। ਇੱਥੇ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਹੈ, ਆਪ ਕਿਰਪਾ ਕਰੋ, ਕੁਝ ਖਾਣ ਨੂੰ ਛਕਣ ਨੂੰ ਮਿਲ ਜਾਵੇ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ, ਪਟਨਾ ਸ਼ਹਿਰ ਇੱਥੋਂ ਥੋੜ੍ਹੀ ਦੂਰੀ 'ਤੇ ਹੈ, ਉੱਥੇ ਪਹੁੰਚ ਅਤੇ ਉੱਥੇ ਪਹੁੰਚ ਕੇ ਤੈਨੂੰ ਕੁਝ ਛਕਣ ਨੂੰ ਮਿਲੇਗਾ। ਅਤੇ ਭਾਈ ਮਰਦਾਨਾ ਜੀ ਹੱਸ ਕੇ ਕਹਿਣ ਲੱਗੇ, ਮਹਾਰਾਜ, ਅਸੀਂ ਕਿਹੜਾ ਕੁਝ ਪੱਲੇ ਬੰਨਿਆ, ਜਿਹੜਾ ਕੱਢ ਕੇ ਖਰਚ ਕੇ ਕੁਝ ਲੈ ਲਵਾਂਗੇ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ, ਫਕੀਰੀ ਸਬੂਰੀ ਹੈ, ਅਤੇ ਜੇ ਤੇਰੇ ਮਨ ਦੀ ਇੱਛਾ ਹੈ ਕੁਝ ਪੱਲੇ ਬੰਨਣ ਦੀ, ਕਰਤਾਰ ਉਹ ਵੀ ਪੂਰੀ ਕਰੇਗਾ। ਥੋੜ੍ਹੀ ਦੂਰੀ 'ਤੇ ਅੱਗੇ ਗਏ, ਰੇਤੇ ਦੇ ਵਿੱਚੋਂ ਇੱਕ ਚਮਕ ਜਿਹੀ ਚੀਜ਼ ਮਿਲੀ। ਮਹਾਰਾਜ ਕਹਿਣ ਲੱਗੇ, ਮਰਦਾਨਿਆ, ਕਰਤਾਰ ਨੇ ਪੱਲੇ ਬੰਨਣ ਲਈ ਕੁਝ ਦਿੱਤਾ ਈ, ਇਹ ਕੀਮਤੀ ਰਤਨ ਹੈ, ਪੱਲੇ ਬੰਨ ਲੈ। ਭਾਈ ਮਰਦਾਨੇ ਨੇ ਉਹ ਰਤਨ ਚੁੱਕਿਆ, ਪੱਲੇ ਨਾਲ ਬੰਨਿਆ, ਅੱਗੇ ਚੱਲ ਪਏ। ਭਾਈ ਮਰਦਾਨਾ ਜੀ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ, ਸੰਤ ਜਨਾਂ ਤੋਂ, ਮਹਾਂਪੁਰਖਾਂ ਤੋਂ, ਆਪ ਜੀ ਤੋਂ ਵੀ ਸੁਣਿਆ ਕਿ ਮਨੁੱਖਾ ਜਨਮ ਇੱਕ ਕੀਮਤੀ ਰਤਨ ਹੈ, ਪਰ ਇਸ ਦੀ ਕੀਮਤ ਮਨੁੱਖ ਸਾਰੇ ਕਿਉਂ ਨਹੀਂ ਜਾਣਦੇ? ਕਿਉਂ ਲੋਕ ਇਸ ਨੂੰ ਵਿਸ਼ਿਆਂ ਵਿਕਾਰਾਂ ਵਿੱਚ ਪੈ ਕੇ ਅਜਾਈ ਸਮੇਂ ਦੇ ਵਿੱਚ ਇਸ ਨੂੰ ਗਵਾ ਰਹੇ ਨੇ? ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ, ਇਹ ਮਨੁੱਖਾ ਜਨਮ ਬਿਲਕੁਲ ਇੱਕ ਕੀਮਤੀ ਰਤਨ ਹੈ, ਪਰ ਇਸ ਦੀ ਕੀਮਤ ਉਹਨੂੰ ਪਤਾ ਲੱਗਦੀ ਹੈ ਜਿਹੜਾ ਇਸ ਦਾ ਮੁੱਲ ਜਾਣ ਲੈਂਦਾ ਹੈ। ਸ਼ਹਿਰ ਦੇ ਵਿੱਚ ਪਹੁੰਚ ਗਏ, ਮਹਾਰਾਜ ਕਹਿਣ ਲੱਗੇ, ਮਰਦਾਨਿਆਂ, ਇਹ ਰਤਨ ਲੈ ਜਾ ਅਤੇ ਇਸ ਦੀ ਸੋਝੀ ਤੈਨੂੰ ਆਪੇ ਹੋ ਜਾਵੇਗੀ। ਭਾਈ ਮਰਦਾਨਾ ਜੀ ਉਹ ਕੀਮਤੀ ਰਤਨ ਲੈ ਕੇ ਸ਼ਹਿਰ ਵਿੱਚ ਪਹੁੰਚਦੇ। ਸਭ ਤੋਂ ਪਹਿਲਾਂ ਉਹ ਰਤਨ ਲੈ ਕੇ ਸਬਜ਼ੀ ਦੀ ਦੁਕਾਨ 'ਤੇ ਪਹੁੰਚੇ ਅਤੇ ਸਬਜ਼ੀ ਵਾਲੇ ਨੇ ਉਸ ਕੀਮਤੀ ਰਤਨ ਦੀਆਂ ਦੋ ਮੂਲੀਆਂ ਮੁੱਲ ਪਾਇਆ, ਕਿਉਂਕਿ ਉਸ ਨੂੰ ਰਤਨ ਦਾ ਮੁੱਲ ਪਤਾ ਹੀ ਨਹੀਂ। ਭਾਈ ਮਰਦਾਨੇ ਨੇ ਇਨਕਾਰ ਕੀਤਾ, ਅੱਗੇ ਗਏ, ਹਲਵਾਈ ਕੋਲ ਪਹੁੰਚ ਕੇ ਉਹ ਰਤਨ ਦਿੱਤਾ ਅਤੇ ਉਸ ਨੇ ਅੱਧ ਸਿਰ ਮਿਠਾਈ ਦਾ ਮੁੱਲ ਇਸ ਰਤਨ ਦਾ ਪਾਇਆ। ਭਾਈ ਮਰਦਾਨਾ ਜੀ ਉਸ ਤੋਂ ਅੱਗੇ ਗਏ ਕੱਪੜੇ ਦੀ ਦੁਕਾਨ 'ਤੇ ਅਤੇ ਉਸ ਕੱਪੜੇ ਦੀ ਦੁਕਾਨ ਵਾਲੇ ਨੇ ਇਸ ਕੀਮਤੀ ਰਤਨ ਦਾ ਮੁੱਲ ਦੋ ਗਜ ਕੱਪੜਾ ਪਾਇਆ। ਭਾਈ ਮਰਦਾਨਾ ਜੀ ਇਨਕਾਰ ਕਰਕੇ ਜਦੋਂ ਅੱਗੇ ਇੱਕ ਜਿਹੜਾ ਇਸ ਰਤਨ ਦਾ ਜੋਹਰੀ ਹੈ ਉਸ ਦੇ ਕੋਲ ਪਹੁੰਚਦੇ ਨੇ, ਇਹ ਰਤਨ ਦਿਖਾਇਆ, ਜਿਸ ਨੂੰ ਇਸ ਰਤਨ ਦੀ ਕੀਮਤ ਬਾਰੇ ਪਤਾ ਸੀ, ਉਸ ਨੇ ਇਸ ਰਤਨ ਨੂੰ ਦੇਖ ਕੇ ਇਸ ਦਾ ਮੁੱਲ ਕਰੋੜ ਰੁਪਈਏ ਤੋਂ ਵੀ ਵੱਧ ਕਿਹਾ ਅਤੇ ਇਸ ਦੀ ਦਰਸ਼ਨੀ ਭੇਟਾ ਜਿਹੜੀ ਸੀ 100 ਰੁਪਈਆ ਦਿੱਤੀ। ਭਾਈ ਮਰਦਾਨਾ ਜੀ ਨੇ ਉਹ 100 ਰੁਪਈਆ ਲਿਆ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆ ਕੇ ਸਾਰੀ ਵਾਰਤਾ ਦੱਸੀ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ, ਇਸੇ ਤਰ੍ਹਾਂ ਇਹ ਮਨੁੱਖਾ ਜਨਮ ਵੀ ਇੱਕ ਕੀਮਤੀ ਰਤਨ ਹੈ ਅਤੇ ਕੋਈ ਇਸ ਦਾ ਮੁੱਲ ਕੁਝ ਪਾਉਂਦਾ ਹੈ, ਕੋਈ ਕੁਝ ਪਾਉਂਦਾ ਹੈ, ਪਰ ਵਿਰਲੇ ਉਹ ਪਰਮੇਸ਼ੁਰ ਦੇ ਪਿਆਰੇ ਹਨ ਜਿਨ੍ਹਾਂ ਨੂੰ ਇਸ ਕੀਮਤੀ ਰਤਨ ਦੀ ਸੋਝੀ ਹੈ। ਅਤੇ ਮਹਾਰਾਜ ਕਹਿਣ ਲੱਗੇ, ਜਿਸ ਨੇ ਤੈਨੂੰ ਇਹ 100 ਰੁਪਈਆ ਦਿੱਤਾ ਉਸ ਨੂੰ ਇਹ 100 ਰੁਪਈਆ ਵਾਪਸ ਮੋੜ ਕੇ ਆ, ਨਾਲੇ ਕਹਿ ਜੇ ਵੇਚੀਏ ਤਾਂ ਮੁੱਲ ਲਈਏ, ਜੇ ਵੇਚੀਏ ਹੀ ਨਾ ਤਾਂ ਮੁੱਲ ਕਾਹਦਾ। ਭਾਈ ਮਰਦਾਨੇ ਨੇ ਉਹ 100 ਰੁਪਈਆ ਲਿਆ, ਵਾਪਸ ਉਸ ਜੋਹਰੀ ਕੋਲ ਪਹੁੰਚੇ, ਉਸ ਦਾ ਨਾਮ ਇਤਿਹਾਸ ਅੰਦਰ ਸਾਲ ਸਰਾਏ ਕਰਕੇ ਆਇਆ। ਭਾਈ ਮਰਦਾਨਾ ਜੀ ਨੇ ਉਹ 100 ਰੁਪਈਆ ਵਾਪਸ ਸਾਲ ਸਰਾਏ ਜੋਹਰੀ ਦੇ ਹੱਥ ਵਿੱਚ ਦਿੱਤਾ ਅਤੇ ਕਹਿਣ ਲੱਗੇ, ਜੋਹਰੀ ਜੀ, ਮੇਰੇ ਗੁਰੂ ਦਾ ਹੁਕਮ ਹੈ, ਜੇ ਵੇਚੀਏ ਤਾਂ ਮੁੱਲ ਲਈਏ, ਜੇ ਵੇਚੀਏ ਹੀ ਨਾ ਤਾਂ ਮੁੱਲ ਕਾਹਦਾ। ਸਾਲ ਸਰਾਏ ਜੋਹਰੀ ਕਹਿੰਦਾ, ਨਹੀਂ ਨਹੀਂ, ਮੈਂ ਇਸ ਰਤਨ ਦੀ ਕੀਮਤ ਨਹੀਂ ਦੇ ਸਕਦਾ, ਇਸ ਰਤਨ ਦੀ ਦਰਸ਼ਨੀ ਭੇਟਾ ਹੀ 100 ਰੁਪਈਆ, ਕਿਉਂਕਿ ਇਹ ਕੀਮਤੀ ਬੜਾ ਹੈ। ਪਰ ਸਾਲ ਸਰਾਏ ਨੇ ਜਦੋਂ ਦੇਖਿਆ ਕਿ 100 ਰੁਪਈਏ ਦਾ ਮੁੱਲ ਬਹੁਤ ਹੈ, ਇੱਕ ਸਿੱਖ 100 ਰੁਪਈਆ ਲੈ ਕੇ ਆਇਆ ਅਤੇ ਇਸ ਦਾ ਮੁਰਸ਼ਦ ਜਿਹੜਾ ਹੈ, ਇਸ ਦਾ ਗੁਰੂ ਜਿਹੜਾ, ਉਸ ਦੇ ਦਰਸ਼ਨ ਕਿੰਨੇ ਸਫਲੇ ਹੋਣਗੇ ਜਿਹੜੇ ਇੰਨੇ ਤਿਆਗੀ ਅਤੇ ਵਿਰਾਗੀ ਨੇ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਾਲ ਸਰਾਏ, ਆਪਣੇ ਨੌਕਰ ਅਦਰੱਕੇ ਨੂੰ ਨਾਲ ਲੈ ਕੇ, ਮਠਿਆਈ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਪਹੁੰਚਿਆ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ। ਭਾਈ ਮਰਦਾਨੇ ਨੇ ਕਿਹਾ, ਮਹਾਰਾਜ, ਇਹ ਉਹ ਜੋਹਰੀ ਹੈ ਜਿਸ ਨੇ ਇਸ ਰਤਨ ਦਾ ਮੁੱਲ ਪਾਇਆ ਹੈ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਸਾਲ ਸਰਾਏ ਜੋਹਰੀ ਨੂੰ, ਸਤਿਗੁਰੂ ਕਹਿੰਦੇ ਇਸ ਰਤਨ ਦੀ ਕੀਮਤ ਬਾਰੇ ਤੈਨੂੰ ਪਤਾ ਹੈ, ਪਰ ਇਸ ਮਨੁੱਖਾ ਜਨਮ ਦੀ ਕੀਮਤ ਬਾਰੇ ਵੀ ਸਮਝ, ਇਹ ਇੱਕ ਅਮੋਲਕ ਰਤਨ ਹੈ, ਤੇ ਇਸ ਨੂੰ ਸੇਵਾ ਅਤੇ ਸਿਮਰਨ ਦੇ ਵਿੱਚ ਲਾ ਕੇ ਇਸ ਦੀ ਸਫਲਤਾ ਹੋ ਸਕਦੀ ਹੈ। ਸਾਲ ਸਰਾਏ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਪਿਆ, ਪੂਰਨ ਸਿੱਖ ਸਜਿਆ ਅਤੇ ਗੁਰਮੁਖੋਂ ਸੰਗਤ ਕਰਨ ਦਾ ਇੰਨਾ ਪ੍ਰਭਾਵ ਇਹਦੇ 'ਤੇ ਪਰਿਵਾਰ 'ਤੇ ਪਿਆ, ਇਸ ਦੀ ਅੱਗੋਂ ਸੰਤਾਨ ਦੇ ਵਿੱਚੋਂ ਜਿਹੜਾ ਫਤਿਹ ਚੰਦ ਮੈਣੀ ਰਾਜਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੇਵਕ ਬਣਿਆ ਸੀ। ਇਉਂ ਜਿਨ੍ਹਾਂ ਨੇ ਆਪ ਗੁਰੂ ਕੀ ਸੰਗਤ ਕੀਤੀ ਅਤੇ ਗੁਰੂ ਕੀ ਸੰਗਤ ਕਰਕੇ ਇਸ ਜਨਮ ਦੀ ਸੋਝੀ ਪ੍ਰਾਪਤ ਕੀਤੀ ਹੈ, ਇਸ ਅਮੋਲਕ ਰਤਨ ਨੂੰ ਸਮਝਿਆ ਹੈ, ਅਤੇ ਉਹਨਾਂ ਦਾ ਹੀ ਇਹ ਜਨਮ ਸਫਲਾ ਹੋਇਆ। ਨਹੀਂ ਤਾਂ ਪਾਵਨ ਫੁਰਮਾਨ ਹੈ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਜਿਹੜਾ ਮਨੁੱਖਾ ਜਨਮ, ਇਹ ਹੀਰਿਆਂ ਵਾਂਗੂ ਬਹੁਤ ਕੀਮਤੀ ਹੈ, ਪਰ ਜਿਹੜੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਪੈ ਕੇ ਅਜਾਈਂ ਇਸੇ ਪ੍ਰਕਾਰ ਸੰਸਾਰਿਕ ਵਿਹਾਰਾਂ ਦੇ ਵਿੱਚ ਲੱਗ ਕੇ ਇਸ ਦੀ ਕੀਮਤ ਨਹੀਂ ਜਾਣਦੇ, ਇਸ ਦਾ ਮੁੱਲ ਨਹੀਂ ਜਾਣਦੇ, ਉਹ ਫਿਰ ਮਨੁੱਖਾ ਜਨਮ ਜਦੋਂ ਬਾਜੀ ਹੱਥੋਂ ਨਿਕਲਦੀ ਹੈ, ਫਿਰ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ। ਅੱਜ ਦਾ ਇਹ ਪਾਵਨ ਫੁਰਮਾਨ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਹੈ, ਜਿਨ੍ਹਾਂ ਬਾਬਤ ਬਚਨ ਹਨ, ਘਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਘਨ ਹਰ ਤੋਂ ਭਾਵ ਬੱਦਲ। ਬੱਦਲ ਦੀਆਂ ਕਿੰਨੀਆਂ ਬੂੰਦਾਂ ਨੇ, ਕੋਈ ਉਸ ਦੀ ਗਿਣਤੀ ਨਹੀਂ ਕਰ ਸਕਦਾ। ਬਸੋ ਰੋ ਮਾਵਲ, ਧਰਤੀ ਦੇ ਉੱਤੇ ਬਨਸਪਤੀ ਕਿੰਨੀ ਹੈ, ਉਹਦੀ ਵੀ ਗਿਣਤੀ ਕਰਨੀ ਬੜੀ ਕਠਿਨ ਹੈ। ਅਤੇ ਇਸੇ ਤਰ੍ਹਾਂ ਰਵ, ਸੱਸ, ਕਿਰਨ, ਸੂਰਜ ਅਤੇ ਚੰਦਰਮਾ ਦੀਆਂ ਕਿਰਨਾਂ, ਉਹ ਕਿੰਨੀਆਂ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਅਤੇ ਉੱਧਰ ਸਾਗਰ ਕੋ ਸਮੁੰਦਰ ਦੀ ਗਹਿਰਾਈ ਕਿੰਨੀ ਹੈ, ਉਹ ਕੋਈ ਮਾਪ ਨਹੀਂ ਸਕਦਾ। ਗੰਗ ਤਰੰਗ, ਗੰਗਾ ਦੀਆਂ ਤਰੰਗਾਂ ਕਿੰਨੀਆਂ ਨੇ, ਅਤੇ ਇਸੇ ਤਰ੍ਹਾਂ ਅੰਤ ਕੋ ਪਾਵੈ, ਕੋਈ ਅੰਤ ਕੌਣ ਹੈ ਜਿਹੜਾ ਇਹਦਾ ਪਾ ਲਵੇ। ਬੱਦਲ ਦੀਆਂ ਬੂੰਦਾਂ ਦਾ, ਸੰਸਾਰ ਦੀ ਬਨਸਪਤੀ, ਅਤੇ ਸੂਰਜ ਅਤੇ ਚੰਦਰਮਾ ਦੀਆਂ ਕਿਰਨਾਂ, ਅਤੇ ਸਮੁੰਦਰ ਦੀ ਗਹਿਰਾਈ, ਗੰਗਾ ਦੀਆਂ ਤਰੰਗਾਂ, ਇਹਦੀ ਗਿਣਤੀ ਕੌਣ ਹੈ ਜਿਹੜਾ ਕਰ ਸਕਦਾ ਹੈ। ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ। ਅਤੇ ਅੱਗੇ ਕਹਿਣ ਲੱਗੇ ਕਿ ਹਾਂ, ਕਿ ਸ਼ਿਵਜੀ ਕਿੰਨੀ ਵੱਡੀ ਸਮਾਧੀ ਲਾਉਂਦਾ ਹੈ, ਕੋਈ ਉਸ ਨੂੰ ਦੱਸ ਨਹੀਂ ਸਕਦਾ। ਪਰ ਹਾਂ, ਜਿੰਨੀਆਂ ਬੱਦਲ ਦੀਆਂ ਬੂੰਦਾਂ ਨੇ, ਸੰਸਾਰ ਦੇ ਉੱਤੇ ਬਨਸਪਤੀ ਹੈ, ਸੂਰਜ ਅਤੇ ਚੰਦਰਮਾ ਦੀਆਂ ਕਿਰਨਾਂ ਨੇ, ਸਮੁੰਦਰ ਦੀ ਗਹਿਰਾਈ ਅਤੇ ਗੰਗਾ ਦੀਆਂ ਤਰੰਗਾਂ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਪਰ ਹਾਂ, ਗੁਰੂ ਦੇ ਦਿੱਤੇ ਗਿਆਨ ਦੁਆਰਾ ਇਹਦਾ ਭਾਵੇਂ ਕੋਈ ਅੰਤ ਪਾ ਲਵੇ, ਪਰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਇਹ ਭੱਲਿਆਂ ਦੇ ਸਿਰਮੋਰ, ਵੰਸ਼ ਦੇ ਸਿਰਮੋਰ ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੁਹਾਡੀ ਉਪਮਾ ਕੌਣ ਹੈ ਜਿਹੜਾ ਕਰ ਸਕਦਾ ਹੈ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ। ਅੱਜ ਦਾ ਇਹ ਪਾਵਨ ਫੁਰਮਾਨ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਇਸ ਦੇ ਅੰਦਰ ਮਹਾਰਾਜ ਜੀ ਜੋ ਇਹ ਰਹਿਮਤ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਜੋ ਹੈ, ਇਸ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਇੱਕ ਵਾਰ ਕਰੋ ਰਸਨਾ ਨੂੰ ਪਵਿੱਤਰ, ਪ੍ਰੇਮ ਅਤੇ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ।
ਸੋਰਠ ਰਾਗ ਦੇ ਅੰਦਰ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਇਸ ਪਾਵਨ ਸ਼ਬਦ ਦੀਆਂ ਜੋ ਸਿਧਾਂਤ ਪੰਕਤੀਆਂ ਨੇ, ਉਹ ਹਨ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ। ਇਹ ਪ੍ਰਭੂ ਜੀ, ਹੇ ਪਿਆਰੇ ਪ੍ਰਭੂ ਜੀ, ਸਾਡੇ 'ਤੇ ਕਿਰਪਾ ਕਰੋ, ਅਤੇ ਜੋ ਸਤਿਗੁਰੂ ਦਾਤਾ ਹੈ ਉਸ ਦੇ ਨਾਲ ਸਾਡਾ ਮਿਲਾਪ ਕਰਵਾ ਦੇਵੋ ਅਤੇ ਹਰ ਨਾਮ ਦੇਵੋ ਆਧਾਰੇ ਅਤੇ ਵਾਹਿਗੁਰੂ ਦਾ ਜੋ ਨਾਮ ਹੈ ਅਤੇ ਜੋ ਸਾਰੀ ਸ੍ਰਿਸ਼ਟੀ ਦਾ ਆਸਰਾ ਹੈ, ਕਿਰਪਾ ਕਰਕੇ ਤੁਰਠ ਕੇ ਸਾਨੂੰ ਉਹਦੀ ਦਾਤ ਵੀ ਬਖਸ਼ਿਸ਼ ਕਰੋ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਇਸ ਪਾਵਨ ਸ਼ਬਦ ਦੀਆਂ ਆਰੰਭਕ ਪੰਕਤੀਆਂ ਅੰਦਰ ਸਤਿਗੁਰਾਂ ਨੇ ਸੇਵਾ ਦੀ ਗੱਲ ਕੀਤੀ ਹੈ ਕਿ ਸਤਿਗੁਰਾਂ ਦੀ ਸੇਵਾ ਕਰਨ ਤੋਂ ਬਿਨਾਂ ਜੀਵ ਨੂੰ ਬਹੁਤ ਵੱਡਾ ਦੁੱਖ ਲੱਗਦਾ ਹੈ। ਉਹ ਦੁੱਖ ਕਿਹੜਾ? ਜਨਮ ਮਰਨ ਦਾ ਜੋ ਦੁੱਖ ਹੈ। ਇਹ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਗੁਰਮੁਖੋ, ਸਤਿਗੁਰਾਂ ਨੇ ਜੋ ਵੀ ਪਾਵਨ ਸ਼ਬਦ ਉਚਾਰੇ ਹਨ, ਬਾਣੀ ਉਚਾਰਨ ਕੀਤੀ ਹੈ, ਪਹਿਲਾਂ ਸਤਿਗੁਰਾਂ ਨੇ ਉਸ ਦੀ ਆਪ ਕਮਾਈ ਕੀਤੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਬਾਬਾ ਲਹਿਣਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਕੇ ਸੇਵਾ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪ੍ਰਸੰਨਤਾ ਲਈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਅੰਗਾਂ ਨਾਲ ਲਾ ਕੇ ਅੰਗਦ ਨਾਮ ਬਖਸ਼ਿਆ ਤਾਂ ਅਤੇ ਇਸੇ ਤਰ੍ਹਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਅਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਇਸੇ ਤਰ੍ਹਾਂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ 11ਵੀਂ ਵਾਰ ਜਦੋਂ ਤੀਰਥ ਯਾਤਰਾ ਦੇ ਉੱਤੇ ਗਏ, ਵਾਪਸ ਆਉਂਦਿਆਂ ਇੱਕ ਬ੍ਰਹਮਚਾਰੀ ਦਾ ਸੰਗ ਹੋਇਆ। ਰਸਤੇ ਵਿੱਚ ਆਉਂਦਿਆਂ ਉਸ ਨੇ ਬਾਬਾ ਅਮਰਦਾਸ ਜੀ ਨੂੰ ਗੁਰੂ ਬਾਰੇ ਪੁੱਛ ਲਿਆ ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਉੱਤਰ ਦਿੱਤਾ, ਹਲੇ ਗੁਰੂ ਧਾਰਨ ਨਹੀਂ ਕੀਤਾ। ਉਹ ਸੁਣ ਕੇ ਬੜਾ ਹੈਰਾਨ ਹੋਇਆ, ਸੰਗ ਛੱਡ ਕੇ ਉਸੇ ਵੇਲੇ ਆਪਣੇ ਰਾਹ ਪੈ ਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਘਰ ਦੇ ਵਿੱਚ ਬੀਬੀ ਅਮਰੋ ਜੀ ਦੇ ਮੁੱਖ ਤੋਂ ਪਾਵਨ ਸ਼ਬਦ ਸੁਣਿਆ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਇਸ ਪਾਵਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ, ਇਹ ਪਾਵਨ ਸ਼ਬਦ ਸੁਣ ਕੇ ਬੀਬੀ ਅਮਰੋ ਜੀ ਦੇ ਰਾਹੀਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਪਹੁੰਚੇ। 62 ਵਰੇ ਦੀ ਉਮਰ ਦੇ ਵਿੱਚ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ 'ਚ ਆਏ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ 'ਤੇ ਮੱਥਾ ਟੇਕਣ ਲੱਗੇ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਾਹੋਂ ਪਕੜ ਕੇ ਆਪਣੇ ਨਾਲ ਬਿਠਾ ਲਿਆ, ਪਰ ਬਾਬਾ ਅਮਰਦਾਸ ਜੀ ਦਾ ਉੱਤਰ ਸੀ, ਸਤਿਗੁਰੂ ਅੱਜ ਮੈਂ ਰਿਸ਼ਤੇਦਾਰੀ ਨੂੰ ਮੁੱਖ ਰੱਖਦਿਆਂ ਹੋਇਆਂ ਨਹੀਂ ਆਇਆ, ਅੱਜ ਮੈਂ ਇੱਕ ਗੁਰੂ ਅਤੇ ਸਿੱਖ ਦੇ ਨਾਤੇ ਨੂੰ ਲੈ ਕੇ ਆਇਆ। ਇੰਨੇ ਬਚਨ ਕਹਿ ਕੇ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਡਿੱਗ ਪਏ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਫਿਰ ਬਚਨ ਕੀਤਾ, ਜੇ ਆਏ ਹੋ ਭਲਾ ਸਮਾਂ ਹੈ, ਸਿੱਖੀ ਦੀ ਪ੍ਰਾਪਤੀ ਸੇਵਾ ਦੁਆਰਾ ਹੁੰਦੀ ਹੈ, ਫਿਰ ਗੁਰੂ ਕੀ ਸੇਵਾ ਦੇ ਵਿੱਚ ਲੱਗ ਜਾਓ। ਇਹ ਉਪਦੇਸ਼ ਲੈ ਕੇ ਬਾਬਾ ਅਮਰਦਾਸ ਜੀ ਨੇ ਸੇਵਾ ਜੋ ਕੀਤੀ, ਜੋ ਘਾਲ ਕਮਾਈ ਕੀਤੀ, ਉਹ ਗੁਰਮੁਖੋ ਇਤਿਹਾਸ ਵਿੱਚ ਆਪਾਂ ਸਰਵਣ ਕਰਦੇ ਹਾਂ ਕਿ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ, ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ, ਉਹਨਾਂ ਲਈ ਲੰਗਰ ਬਣਾਉਣ ਦੀ ਸੇਵਾ, ਲੰਗਰ ਵਾਸਤੇ ਬਾਲਣ ਲਿਆਉਣ ਦੀ ਸੇਵਾ, ਸੋ ਇਸੇ ਤਰ੍ਹਾਂ ਜੂਠੇ ਬਰਤਨ ਮਾਂਜਣੇ, ਝਾੜੂ ਦੇਣਾ, ਅੱਧੀ ਰਾਤ ਰਹਿੰਦਿਆਂ ਉੱਠ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਇਸ਼ਨਾਨ ਵਾਸਤੇ ਬਿਆਸਾ ਦਰਿਆ ਤੋਂ ਜਲ ਭਰ ਕੇ ਲਿਆਉਣਾ। ਇਸੇ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ 11 ਸਾਲ ਬਤੀਤ ਹੋਏ। ਅੱਜ ਸੇਵਾ ਨੂੰ ਫਲ ਲੱਗਣ ਦਾ ਸਮਾਂ ਆਇਆ ਅਤੇ ਅੱਧੀ ਰਾਤ ਨੂੰ ਉੱਠ ਕੇ ਜਲ ਭਰਨ ਵਾਸਤੇ, ਗਾਗਰ ਭਰਨ ਵਾਸਤੇ ਬਿਆਸਾ ਦਰਿਆ ਤੋਂ, ਸੋ ਇਸੇ ਤਰ੍ਹਾਂ ਜਲ ਲੈ ਕੇ ਵਾਪਸ ਆ ਰਹੇ। ਅੱਧੀ ਰਾਤ ਦਾ ਸਮਾਂ, ਹਨੇਰੀ ਰਾਤ ਹੈ, ਠੰਡ ਵੀ ਕਹਿਰਾਂ ਦੀ ਹੈ ਅਤੇ ਹਵਾ ਰੂਪੀ ਝੱਖੜ ਵੀ ਚੱਲ ਰਿਹਾ। ਉਹ ਬਚਨ, ਝੱਖੜ ਝਾਂਗੀ ਮੀਂਹੋਂ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੁਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਪਰ ਸੇਵਾ ਦਾ ਨੇਮ ਨਹੀਂ ਛੱਡਿਆ। ਅੱਜ ਵਾਪਸ ਆਉਂਦਿਆਂ ਰਸਤੇ ਦੇ ਵਿੱਚ ਇੱਕ ਜਲਾਹੇ ਦਾ ਘਰ ਸੀ, ਉੱਥੇ ਉਸ ਨੇ ਖੱਡੀ ਜਿਹੜੀ ਸੀ, ਗੱਡੀ ਸੀ, ਉਸ ਦੇ ਨਾਲ ਪੈਰ ਲੱਗਾ, ਠੇਡਾ ਲੱਗਾ, ਡਿੱਗ ਪਏ। ਪਰ ਜਲ ਦੀ ਭਰੀ ਗਾਗਰ ਨਾ ਡਿੱਗਣ ਦਿੱਤੀ, ਕਿਤੇ ਮੇਰੇ ਗੁਰੂ ਦਾ ਇਸ਼ਨਾਨ ਕਰਨ ਦਾ ਸਮਾਂ ਨਾ ਖੁੰਝ ਜਾਵੇ। ਮਨ ਦੇ ਵਿੱਚ ਚਾਓ ਹੈ, ਪ੍ਰੇਮ ਹੈ, ਛੇਤੀ ਨਾਲ ਉਹ ਗਾਗਰ ਚੁੱਕੀ, ਖੜਾਕ ਹੋਣ 'ਤੇ ਜਲਾਇਆ। ਉਸ ਨੇ ਆਪਣੀ ਘਰਵਾਲੀ ਨੂੰ ਕਿਹਾ, ਬਾਹਰ ਦੇਖ ਕੌਣ ਹੈ। ਉਹ ਜਲਾਈ ਨੇ ਦੇਖ ਕਿਹਾ, ਉਹ ਇਹ ਤਾਂ ਅਮਰੂ ਨਥਾਵਾਂ ਹੈ, ਜਿਸ ਦਾ ਘਰ ਘਾਟ ਕੋਈ ਨਹੀਂ, ਰੋਟੀ ਖਾਣ ਵਾਸਤੇ ਕੁੜਮਾਂ ਦਾ ਪਾਣੀ ਪਿਆ ਢੋਂਦਾ ਹੈ। ਇਹ ਬਚਨ ਬਾਬਾ ਅਮਰਦਾਸ ਜੀ ਨੇ ਸੁਣੇ, ਛੇਤੀ ਨਾਲ ਉੱਠ ਕੇ ਕਹਿਣ ਲੱਗੇ, ਉਹ ਕਮਲੀਏ, ਜਿਹੜਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਨਿਥਾਵਾਂ ਨਹੀਂ ਹੁੰਦਾ, ਜਿਹਦੇ ਸਿਰ ਦੇ ਉੱਤੇ ਇੰਨਾ ਮਿਹਰਾਂ ਵਾਲਾ ਗੁਰੂ ਹੋਵੇ ਤਾਂ ਤੂੰ ਕਿੱਦਾਂ ਦੇ ਬਚਨ ਪਈ ਕਰਦੀ ਹੈ। ਸੁੱਤੇ ਸਿੱਧ ਬਚਨ ਕੀਤੇ, ਉਹ ਜਿਹੜੀ ਜਲਾਹੀ ਸੀ ਉਹ ਬਿਲਕੁਲ ਕਮਲੀ ਹੋ ਗਈ, ਆਪਣੀ ਸ਼ੁੱਧ ਬੁੱਧ ਉਸ ਨੂੰ ਭੁੱਲ ਗਈ। ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਪਹੁੰਚੇ, ਜਲਾਇਆ ਛੇਤੀ ਨਾਲ ਆਪਣੀ ਘਰਵਾਲੀ ਨੂੰ ਲੈ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ 'ਚ ਆਇਆ। ਮਹਾਰਾਜ, ਤੁਹਾਡੇ ਸਿੱਖ ਤੋਂ ਜਦੋਂ ਦੇ ਇਹ ਬਚਨ ਹੋਏ ਨੇ ਇਹ ਆਪਣੀ ਸ਼ੁੱਧ ਬੁੱਧ ਭੁੱਲ ਗਈ, ਸਾਰੀ ਵਾਰਤਾ ਦੱਸੀ, ਸੁਣ ਕੇ ਕਿਰਪਾਲੂ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਨੇਤਰ ਭਰੇ ਆਏ। ਮਹਾਰਾਜ ਜੀ ਖੁਸ਼ ਹੋ ਕੇ ਕਹਿਣ ਲੱਗੇ, ਬਿਲਕੁਲ ਇਹ ਨਿਥਾਵਾਂ ਨਹੀਂ, ਸਤਿਗੁਰਾਂ ਨੇ ਘੁੱਟ ਕੇ ਆਪਣੇ ਸੀਲੇ ਨਾਲ ਲਾਇਆ, ਗਲ ਵਕੜੀ ਦੇ ਵਿੱਚ ਲੈ ਕੇ ਮਹਾਰਾਜ ਨੇ 12 ਵਰਾਂ ਦੀ ਬਖਸ਼ਿਸ਼ ਕੀਤੀ। ਤੁਸੀਂ ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੀ ਤਾਣ ਹੋ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਸੋ ਇਸੇ ਤਰ੍ਹਾਂ 12 ਵਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ। ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਕੇ ਬਾਬਾ ਅਮਰਦਾਸ ਜੀ ਦਾ ਇਸ਼ਨਾਨ ਕਰਵਾ ਕੇ ਅਤੇ ਸਤਿਗੁਰਾਂ ਨੂੰ ਗੁਰਤਾ ਗੱਦੀ ਉੱਤੇ ਸੁਭਾਇਮਾਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਤੋਂ ਤਿਲਕ ਦਵਾ ਕੇ 5 ਪੈਸੇ ਨਲੀਅਰ ਰੱਖ ਕੇ ਇਹ ਜੋ ਮਰਿਆਦਾ ਸੀ ਗੁਰਤਾ ਗੱਦੀ ਦੀ ਸੰਪੂਰਨ ਕੀਤੀ। ਇਉਂ ਗੁਰਮੁਖੋ, ਉਹ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਬਾਬਤ ਇਹ ਬਚਨ ਹਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ, ਐਸੇ ਸਤਿਗੁਰਾਂ ਨੇ ਜੋ ਉਪਦੇਸ਼ ਬਖਸ਼ਿਆ। ਪਹਿਲਾਂ ਸਤਿਗੁਰਾਂ ਨੇ ਉਸ ਦੀ ਆਪ ਘਾਲਣਾ, ਉਸ ਦੀ ਕਮਾਈ ਕੀਤੀ। ਗੁਰਮੁਖੋ, ਸੋ ਇਸ ਸਿਧਾਂਤ ਦੇ ਅੰਦਰ, ਸੋ ਸਿੱਖੀ ਸਿਧਾਂਤ ਦੇ ਅੰਦਰ ਅਤੇ ਇਸੇ ਤਰ੍ਹਾਂ ਕਰਨੀ ਨੂੰ ਪ੍ਰਧਾਨਤਾ ਹੈ। ਕਥਨੀ ਵਾਲੇ ਤਾਂ ਬਹੁਤ ਹਨ ਜਿਹੜੇ ਗੱਲਾਂ ਕਰ ਕਰਕੇ ਲੋਕਾਂ ਨੂੰ ਵਸ ਕਰ ਲੈਂਦੇ ਨੇ, ਪ੍ਰਭਾਵ ਪਾ ਲੈਂਦੇ ਨੇ, ਵੇਖਣ ਵਿੱਚ ਆਉਂਦਾ ਕਿ ਵਾਹ ਕਿਆ ਬੁਲਾਰਾ ਹੈ, ਸੋਹਣਾ ਬੋਲਦਾ ਹੈ, ਪਰ ਗੁਰਮਤਿ ਸਿਧਾਂਤ ਦੇ ਵਿੱਚ ਇੱਥੇ ਕਰਨੀ ਨੂੰ ਪ੍ਰਧਾਨਤਾ ਹੈ ਕਿ ਇਸ ਦੀ ਕਰਨੀ ਕਿਤਨੀ ਕੁ ਹੈ। ਜੋ ਸਤਿਗੁਰਾਂ ਨੇ ਬਚਨ ਕਹੇ ਨੇ ਉਹ ਸਤਿਗੁਰਾਂ ਨੇ ਪਹਿਲਾਂ ਉਸ ਦੀ ਆਪ ਕਮਾਈ ਕੀਤੀ ਹੈ। ਸੋ ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਬੇਅੰਤ ਪ੍ਰਮਾਣ ਹਨ ਸੇਵਾ ਦੇ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ, ਸੇਵਾ ਤੋਂ ਬਿਨਾਂ ਇਹ ਹੱਥ ਪੈਰ ਧ੍ਰਿਗਾਕਾਰ ਹਨ। ਸੋ ਇਸੇ ਤਰ੍ਹਾਂ ਉਹਨਾਂ ਦਾ ਖਾਣਾ, ਉਹਨਾਂ ਦਾ ਪੀਣਾ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਸੋਹਣੇ ਸੋਹਣੇ ਪਦਾਰਥਾਂ ਦਾ ਖਾਣਾ ਅਤੇ ਸੋਹਣੇ ਵਸਤਰਾਂ ਦਾ ਪਹਿਨਣਾ ਗੁਰਬਾਣੀ ਅੰਦਰ ਸਤਿਗੁਰਾਂ ਨੇ ਧ੍ਰਿਗਾਕਾਰ ਕਿਹਾ ਹੈ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਜਿਹੜੇ ਸੇਵਾ ਤੋਂ ਸਿਮਰਨ ਤੋਂ ਵਾਂਝੇ ਹਨ ਗੁਰਦੇਵ ਕਹਿੰਦੇ ਨੇ ਉਹਨਾਂ ਦਾ ਜਨਮ ਸਫਲਾ ਨਹੀਂ। ਇਸ ਕਰਕੇ ਸਤਿਗੁਰਾਂ ਦੀ ਸੇਵਾ ਜਿਹੜੀ ਕੀਤੀ ਜਾਵੇ ਅਤੇ ਸਤਿਗੁਰਾਂ ਦੀ ਪ੍ਰਸੰਨਤਾ ਮਿਲਦੀ ਹੈ। ਸੋ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜੀਵ ਨੂੰ ਹਉਮੈ ਦਾ ਬਹੁਤ ਵੱਡਾ ਇੱਕ ਦੀਰਘ ਲੋਗ ਲੱਗਾ ਹੈ। ਇਹਦੀ ਨਿਵਿਰਤੀ ਗੁਰੂ ਦੀ ਸੇਵਾ ਕੀਤਿਆਂ, ਹਰੀ ਦੀ ਸੇਵਾ ਕੀਤਿਆਂ ਹੀ ਹੁੰਦੀ ਹੈ। ਇਸ ਕਰਕੇ ਹੁਣ ਸੇਵਾ ਕਰਨ ਦੇ ਵਿੱਚ ਇਹ ਦੇਖਣਾ ਹੈ ਕਿ ਇਹ ਸੇਵਾ ਜਿਹੜੀ ਸਾਡੀ ਕੀਤੀ ਸਫਲੀ ਹੋ ਰਹੀ ਹੈ ਕਿ ਕਿਤੇ ਅਜਾਈ ਸਮਾਂ 'ਤੇ ਨਹੀਂ ਜਾ ਰਿਹਾ। ਅਤੇ ਸਤਿਗੁਰੂ ਉਪਦੇਸ਼ ਦਿੰਦੇ ਨੇ, ਜੇ ਸੱਚਮੁੱਚ ਇਸ ਜੀਵਨ ਦੀ ਸਫਲਤਾ ਤੂੰ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਤੇਰੀ ਕੀਤੀ ਸੇਵਾ ਸਫਲੀ ਹੋ ਜਾਵੇ ਅਤੇ ਇਸ ਗੱਲ ਦੀ ਸੋਝੀ ਰੱਖੀ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ 'ਤੇ ਮਨੁ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਇਸ ਕਰਕੇ ਹਰੀ ਦੀ ਸੇਵਾ ਕੀਤੀ ਉਹਦੇ ਨਾਲ ਜਨਮ ਸਫਲਾ ਹੁੰਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਕਰਨ ਦੀ ਜਾਚ ਦੱਸੀ, ਮਹਾਰਾਜ ਨੇ ਆਪ ਸੇਵਾ ਕੀਤੀ, ਫਿਰ ਇਹ ਸਤਿਗੁਰਾਂ ਨੇ ਬਚਨ ਕਹੇ ਨੇ। ਹੁਣ ਦੂਜੀ ਸੇਵਾ ਬਾਰੇ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤੇ, ਵੇਖੀ ਕਿਤੇ ਭਲਾ ਸਤਿਗੁਰਾਂ ਦੀ ਸੇਵਾ ਕਰਦਿਆਂ, ਹਰੀ ਦੀ ਸੇਵਾ ਕਰਦਿਆਂ ਜਨਮ ਦੀ ਸਫਲਤਾ ਹੈ, ਜੇ ਕਿਤੇ ਹੋਰਾਂ ਦੀ ਸੇਵਾ ਦੇ ਵਿੱਚ ਤੂੰ ਲੱਗ ਗਿਆ ਤਾਂ ਉਹ ਤੇਰਾ ਸਮਾਂ ਵੀ ਗਿਆ, ਜਨਮ ਵੀ ਬਿਰਥਾ ਗਿਆ। ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਪ੍ਰਮਾਣ ਦਿੱਤੇ, ਦੋਏ ਦਰਪਣ ਦੇਖੇ ਏਕ ਸਹਿ ਅਨੇਕ ਰੂਪ ਹੋਏ, ਦੋਏ ਨਾਵ ਪਾਵ ਤਰੈ ਪਹੁੰਚੇ ਨਾ ਪਾਰ ਹੈ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਦੁਏ ਦਰਪਣ ਦੇਖੈ ਏਕ ਸਹਿ ਅਨੇਕ ਰੂਪ ਹੋਏ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਬੰਦਾ ਦੋ ਸ਼ੀਸ਼ਿਆਂ ਦੇ ਵਿੱਚ ਆਪਣਾ ਰੂਪ ਦੇਖੇਗਾ ਨਾ, ਉਹਨੂੰ ਇੱਕ ਤੋਂ ਅਨੇਕ ਰੂਪ ਪ੍ਰਤੀਤ ਹੋਣਗੇ। ਸਹੀ ਤਰ੍ਹਾਂ ਉਹ ਆਪਣੇ ਸਰੂਪ ਨੂੰ ਨਹੀਂ ਦੇਖ ਸਕੇਗਾ। ਦੋਏ ਦਰਪਣ ਦੇਖੈ ਏਕ ਸਹਿ ਅਨੇਕ ਰੂਪ ਹੋਏ, ਦੋਏ ਨਾਵ ਪਾਵ ਤਰ੍ਹਾਂ ਪਹੁੰਚੈ ਨਾ ਪਾਰ ਹੈ। ਜੇ ਕਿਤੇ ਬੰਦਾ ਸਮੁੰਦਰ ਨੂੰ ਜਾਂ ਕਿਸੇ ਨਦੀ ਨੂੰ ਦੋ ਬੇੜੀਆਂ ਦੇ ਉੱਤੇ ਪੈਰ ਰੱਖ ਕੇ ਪਾਰ ਕਰਨਾ ਚਾਹੇ ਤਾਂ ਕਦੇ ਪਾਰ ਨਹੀਂ ਕਰ ਸਕਦਾ। ਅਤੇ ਇਸੇ ਤਰ੍ਹਾਂ ਉਹ ਅੱਗੇ ਦੱਸਦੇ ਹਨ ਕਿ ਦੋਏ ਦਿਸ਼ਾ ਗਹੇ ਗਹਾਏ ਸਹਿ ਹਾਥ ਪਾਉਂ ਟੁੱਟੈ। ਜੇ ਬੰਦੇ ਨੂੰ ਦੋਵਾਂ ਤਰਫਾਂ ਤੋਂ ਚੰਗੀ ਤਰ੍ਹਾਂ ਬੰਨ ਕੇ ਖਿੱਚਿਆ ਜਾਵੇ ਤਾਂ ਕੀ ਹੋਵੇਗਾ, ਉਹਦਾ ਸਰੀਰ ਹੀ ਟੁੱਟੇਗਾ। ਇਸੇ ਤਰ੍ਹਾਂ ਦੁਰਾਹੇ ਦੁਚਿੱਤ ਹੋਏ ਭੂਲ ਪੱਗ ਧਾਰ ਹੈ। ਜੇ ਕਿਤੇ ਬੰਦਾ ਦੋ ਰਾਹਾਂ 'ਤੇ ਖੜ੍ਹਾ ਹੋਵੇ ਅਤੇ ਜਾਣ ਬਾਰੇ ਕਲੀਅਰ ਨਾ ਰਸਤਾ ਪਤਾ ਹੋਵੇ ਤਾਂ ਕੀ ਹੋਵੇਗਾ, ਭੁੱਲ ਕੇ ਪੈਰ ਰੱਖੇਗਾ, ਉਹਦੇ ਮਨ 'ਚ ਦੁਚਤੀ ਪਈ ਰਹੇਗੀ। ਦੋਏ ਭੂਪ ਤਾਕੂਗਾ ਉਹ ਪਰ ਜਾ ਨਾ ਸੁਖੀ ਹੋਤ। ਜਿਸ ਨਗਰ ਦੇ ਦੋ ਰਾਜੇ ਹੋਣ ਉਸ ਨਗਰ ਦੀ ਪ੍ਰਜਾ ਕਦੇ ਸੁਖੀ ਨਹੀਂ ਵੱਸ ਸਕਦੀ, ਕਿਉਂਕਿ ਦੋਵੇਂ ਰਾਜੇ ਆਪਸ ਵਿੱਚ ਲੜਾਈ ਕਰਨਗੇ ਅਤੇ ਪ੍ਰਜਾ ਦਾ ਨੁਕਸਾਨ ਹੋਵੇਗਾ। ਦੋਏ ਪੁਰਖ ਨੂੰ ਕੀ ਨਾ ਕੁੱਲਾ ਬੱਧੂ ਨਾਰ ਹੈ, ਦੋ ਮਨੁੱਖਾਂ ਦੀ ਇਸਤਰੀ ਕੁੱਲ ਵਾਲੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਅਖੀਰ ਅੰਦਰ ਬਖਸ਼ਿਸ਼ ਕਰਦੇ ਨੇ, ਇੰਨੇ ਪ੍ਰਮਾਣ ਦੇ ਕੇ ਗੁਰਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਆਪਣੇ ਆਪ ਨੂੰ ਗੁਰੂ ਕਾ ਸਿੱਖ ਵੀ ਕਹਾਵੇ, ਸਿਰ ਦੇ ਉੱਤੇ ਦਸਤਾਰ ਵੀ ਸਜਾਵੇ, ਸੋ ਮੁੱਖ ਦੇ ਉੱਤੇ ਦਾੜਾ ਵੀ ਹੋਵੇ ਅਤੇ ਨਾਮ ਦੇ ਨਾਲ ਸਿੰਘ ਵੀ ਸਿੱਖ ਵੀ ਲਵਾਉਂਦਾ ਹੋਵੇ, ਆਨ ਸੇਵ ਟੇਵ ਗਹਿ, ਅਤੇ ਹੋਰਾਂ ਦੀ ਸੇਵਾ ਦੇ ਵਿੱਚ ਦੇਹਧਾਰੀਆਂ ਦੀ ਪਖੰਡੀਆਂ ਦੀ ਸੇਵਾ ਦੇ ਵਿੱਚ ਲੱਗ ਜਾਵੇ ਤਾਂ ਕੀ ਹੋਵੇਗਾ, ਸਹਿ ਜਮ ਡੰਡ ਧ੍ਰਿਗ ਜੀਵਨ ਸੰਸਾਰ ਹੈ। ਭਾਈ ਸਾਹਿਬ ਕਹਿੰਦੇ ਜਮਾਂ ਦੇ ਡੰਡੇ ਸਹਿਣੇ ਪੈਣਗੇ, ਉਹਦਾ ਜੀਵਨ ਸਫਲਾ ਨਹੀਂ, ਉਹਦਾ ਜੀਵਨ ਧ੍ਰਿਗਾਕਾਰ ਹੈ। ਇਸ ਕਰਕੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ। ਸਤਿਗੁਰ ਕੀ ਸੇਵਾ ਸਫਲ ਹੈ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਇਸ ਪਾਵਨ ਉਪਦੇਸ਼ ਰਾਹੀਂ ਕਿ ਸਤਿਗੁਰਾਂ ਦੀ ਸੇਵਾ ਕੀਤੀ ਸਫਲੀ ਹੈ, ਇਸੇ ਤਰ੍ਹਾਂ ਗੁਰੂ ਕੀ ਸੇਵਾ ਕੀਤੀ ਸਫਲੀ, ਹਰੀ ਕੀ ਸੇਵਾ ਕੀਤੀ ਸਫਲੀ, ਸੰਗਤ ਦੀ ਸੇਵਾ ਕੀਤੀ ਸਫਲੀ ਹੈ। ਸੋ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਇੱਥੇ ਦੱਸਿਆ ਕਿ ਇੱਕ ਪ੍ਰਭੂ ਦੀ ਸੇਵਾ ਦੇ ਵਿੱਚ ਲੱਗਿਆ ਜੀਵਨ ਦੀ ਸਫਲਤਾ ਹੈ। ਅੱਗੇ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਇੱਕ ਕਵਿਤ ਦੇ ਅੰਦਰ, ਉਹਨਾਂ ਨੇ ਉੱਥੇ ਸਿੱਖ ਦੀ ਸੇਵਾ ਨੂੰ ਵੀ ਬੜਾ ਮਹਾਨ ਦੱਸਿਆ। ਉਹ ਦੱਸਣ ਲੱਗੇ, ਪੰਜ ਵਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਹਾਏ, ਭਾਵੇਂ ਕੋਈ ਪੰਜਾਹ ਵਾਰੀ ਗੰਗਾ 'ਤੇ ਇਸ਼ਨਾਨ 'ਤੇ ਚਲਾ ਜਾਵੇ, ਬਾਰ ਪੰਜ ਪ੍ਰਾਗ ਨਹਾਏ ਅਤੇ ਇੰਨੀ ਵਾਰੀ ਹੀ ਪ੍ਰਾਗ ਨਦੀ ਵਿੱਚ ਇਸ਼ਨਾਨ ਕਰੇ ਆਵੇ, ਤੈਸਾ ਪੁੰਨ ਇੱਕ ਸਿੱਖ ਕੋ ਨਵਾਏ ਕਾ, ਇੰਨਾ ਫਲ ਸੁੱਤੇ ਸਿੱਧ, ਪੁਰਾਤਨ ਸਮੇਂ ਦੇ ਅੰਦਰ ਜਲ ਲੈ ਕੇ ਆਉਣਾ, ਸੰਗਤਾਂ ਦਾ ਇਸ਼ਨਾਨ ਕਰਾਉਣਾ, ਅਤੇ ਇੰਨੀ ਸੇਵਾ ਦਾ ਫਲ ਜਿਹੜਾ ਹੈ ਉਹ ਸੁੱਤੇ ਸਿੱਧ ਇੱਕ ਸਿੱਖ ਦੇ ਇਸ਼ਨਾਨ ਤੋਂ ਮਿਲ ਜਾਂਦਾ ਹੈ, ਉਹਦਾ ਇਸ਼ਨਾਨ ਕਰਵਾਇਆ। ਪੰਜ ਵਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ, ਤੈਸਾ ਪੁੰਨ ਇੱਕ ਸਿੱਖ ਕੋ ਨਵਾਏ ਕਾ, ਸਿੱਖ ਕੋ ਪਲਾਏ ਪਾਨੀ ਭਾਉ ਘਰ ਕੁਰ ਖੇਤ। ਜਲ ਛਕਾਉਣ ਦੀ ਗੁਰਮੁਖੋ ਬੜੀ ਵੱਡੀ ਸੇਵਾ ਗੁਰੂ ਅਮਰਦਾਸ ਜੀ ਨੇ ਆਪ ਕੀਤੀ ਕਿ ਇੱਕ ਸਿੱਖ ਨੂੰ ਪਿਆਸੇ ਨੂੰ ਸੰਗਤ ਦੇ ਜੀ ਨੂੰ ਜਲ ਛਕਾ ਦਈਏ, ਅਤੇ ਕਹਿੰਦੇ ਇੱਡੀ ਮਹਾਨ ਸੇਵਾ। ਸੋ ਇਸੇ ਤਰ੍ਹਾਂ ਤੈਸਾ ਪੁੰਨ ਇੱਕ ਸਿੱਖ ਕੋ ਨਵਾਏ ਕਾ, ਸਿੱਖ ਕੋ ਪਲਾਏ ਪਾਨੀ ਭਾਉ ਘਰ ਕੁਰ ਖੇਤ। ਕੁਰਸ਼ੇਤਰ ਦੀ ਧਰਤੀ ਵਿੱਚ ਜੱਗ ਕਰਨ ਦਾ ਫਲ ਇੱਕ ਸੰਗਤ ਦੇ ਜੀ ਨੂੰ ਜਲ ਛਕਾਉਣ ਦੇ ਨਾਲ ਹੀ ਮਿਲ ਜਾਂਦਾ ਹੈ। ਅਸ਼ਮੇਧ ਜੱਗ ਫਲ ਸਿੱਖ ਕੋ ਜਵਾਏ ਕਾ, ਅਸ਼ਮੇਧ ਜੱਗ ਕਰਨਾ ਉਹਦੇ ਵਿੱਚ ਸਮਾਂ ਵੀ ਬਹੁਤ ਲੱਗਦਾ ਸੀ, ਪੈਸੇ ਦਾ ਖਰਚ ਵੀ ਬੜਾ ਹੋਣਾ, ਜੀਵ ਘਾਤ ਵੀ ਉੱਥੇ ਕਰਨੀ, ਅਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਤੋਂ ਵੱਧ ਫਲ ਮਿਲਦਾ ਕਿਸੇ ਭੁੱਖੇ ਸਿੱਖ ਨੂੰ ਸੰਗਤ ਦੇ ਜੀ ਨੂੰ ਭੋਜਨ ਛਕਾ ਦੇਣਾ। ਅਸ਼ਮੇਧ ਜੱਗ ਫਲ ਸਿੱਖ ਕੋ ਜਵਾਏ ਕਾ, ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰ ਖੇਤ। ਅਸ਼ਮੇਧ ਜੱਗ ਫਲ ਸਿੱਖ ਕੋ ਜਵਾਏ ਕਾ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਪੰਜਾਹ ਕਿਸੇ ਨੂੰ ਸੋਨੇ ਦੇ ਘਰ ਬਣਾ ਕੇ ਦਾਨ ਕਰ ਦਈਏ, ਅਤੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਪਾਸੇ ਇੱਕ ਸਿੱਖ ਨੂੰ ਗੁਰਮੁਖੀ ਦਾ ਸ਼ਬਦ ਪੜਾ ਦਈਏ, ਇੰਨਾ ਫਲ ਮਿਲ ਜਾਂਦਾ ਹੈ। ਅਖੀਰ ਵਿੱਚ ਬਖਸ਼ਿਸ਼ ਕਰਦੇ ਨੇ, ਜੈਸੇ ਵੀਸ ਵਾਰ दर्शन साध किया काहू तैसा पुन एक सिख को चांप पग सवाए का। केंदे भी वारी किसे साधु दे दर्शन कर लईए ते एक वार किसे पूरन सिख दी मुठी चापी करके उसनू सवा दईए, उसका आराम करा दईए, इना फल सुते सिद्ध प्राप्त हो जाता है। इं बाणी दे अंदर बेअंत प्रमाण ने सतगुरां ने आप हथी सेवा करके ते सेवा करन दा ही ए उपदेश सिख नू दिता है। सिखी दी प्राप्ति सेवा तो हुंदी है, क्योंकि सेवा करन दे नाल सतगुरां ने इत्थे बख्शिश कीता, मन निर्मल हुंदा है, हउमै दूर हुंदी है। ते मन निर्मल दे नाल जदों सिख सिमरन करदा है उस दे नाल उस दी सुरत टिकदी है, फिर उस नू इस दा आनंद प्राप्त हुंदा है। धन गुरु अमरदास पातशाह बख्शिश करदे ने, बिन सतगुर सेवे बहुता दुख लागा। सतगुरां दी सेवा कीतियां तों बिना जेड़े सखणे हन सेवा तों ਉਹ ਬਹੁਤ ਦੁਖੀ ਹਨ। ਯੁੱਗ ਚਾਰੇ ਭਰਮਾਈ, ਫਿਰ ਉਹਨਾਂ ਮਨੁੱਖਾਂ ਨੂੰ ਚਾਰੇ ਯੁੱਗਾਂ ਦੇ ਵਿੱਚ ਜੂਨਾਂ ਦੇ ਵਿੱਚ ਭਰਮਣਾ ਪੈਂਦਾ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਸ ਕਰਕੇ ਯੁੱਗ ਚਾਰੇ ਭਰਮਾਈ ਜਿਹੜੇ ਹਲੇ ਸੇਵਾ ਤੋਂ ਸੱਖਣੇ ਨੇ, ਜਿਹੜੇ ਕਹਿੰਦੇ ਸਾਡੇ ਕੋਲ ਸਮਾਂ ਨਹੀਂ, ਅਸੀਂ ਸੇਵਾ ਕਰ ਨਹੀਂ ਸਕਦੇ, ਅਤੇ ਸਤਿਗੁਰੂ ਕਹਿੰਦੇ ਜਿਹੜੇ ਸੇਵਾ ਤੋਂ ਸੱਖਣੇ ਹਨ, ਯੁੱਗ ਚਾਰੇ ਪਰਮਾਈ, ਉਹਨਾਂ ਨੂੰ ਚਾਰੇ ਯੁੱਗਾਂ ਦੇ ਵਿੱਚ ਫਿਰ ਜੂਨਾਂ ਦੇ ਵਿੱਚ ਭਟਕਣਾ ਪੈਂਦਾ ਹੈ।
ਹਮ ਦੀਨ ਤੁਮ ਯੁੱਗ ਯੁੱਗ ਦਾਤੇ,
ਸਤਿਗੁਰੂ ਬਖਸ਼ਿਸ਼ ਕਰਦੇ ਹਨ, ਇਸ ਲਈ ਸਾਨੂੰ ਚਾਹੀਦਾ ਹੈ ਸਤਿਗੁਰਾਂ ਅੱਗੇ ਅਰਦਾਸ ਕਰਨੀ। ਹੈ ਸਤਿਗੁਰੂ ਜੀ, ਹੈ ਪ੍ਰਭੂ ਜੀ, ਅਸੀਂ ਬਹੁਤ ਗਰੀਬ ਹਾਂ, ਨਿਮਾਣੇ ਹਾਂ, ਨਿਤਾਣੇ ਹਾਂ, ਆਪ ਜੀ ਜੁੱਗਾਂ ਜੁੱਗਾਂ ਤੋਂ ਦਾਤੇ ਹੋ, ਦਾਤਾਂ ਦਿੰਦੇ ਆ ਰਹੇ ਹੋ,
ਸਭ ਦੇ ਦੇਹ ਬੁਝਾਈ,
ਆਪ ਜੀ ਕਿਰਪਾ ਕਰਕੇ ਆਪਣੀ ਸ਼ਬਦ ਦੀ ਬਰਕਤ ਦੁਆਰਾ ਸਾਨੂੰ ਇਹ ਜਿਹੜਾ ਮਨੁੱਖਾ ਜਨਮ ਨੂੰ ਸਫਲਾ ਕਿਸ ਤਰ੍ਹਾਂ ਕਰਨਾ ਹੈ, ਇਸ ਗੱਲ ਦੀ ਸੋਝੀ ਸਾਨੂੰ ਦੇ ਦੇਵੋ। ਕਿਉਂਕਿ ਜਿੰਨਾ ਚਿਰ ਮਨੁੱਖ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਇਸ ਮਨੁੱਖਾ ਜਨਮ ਦੀ ਸੋਝੀ ਨਹੀਂ ਪੈਂਦੀ ਕਿ ਇਹ ਮਿਲਿਆ ਕਾਹਦੇ ਵਾਸਤੇ ਹੈ। ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਪਤਾ ਲੱਗਦਾ ਹੈ, ਭਾਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਇਸ ਕਰਕੇ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਹ ਬੇਨਤੀ ਕਰਨੀ, ਸਤਿਗੁਰੂ ਕਿਰਪਾ ਕਰੋ, ਆਪ ਜੀ ਜੁੱਗਾਂ ਜੁੱਗਾਂ ਤੋਂ ਦਾਤੇ ਹੋ, ਕਿਰਪਾ ਕਰਕੇ ਸ਼ਬਦ ਦੀ ਬਰਕਤ ਨਾਲ, ਸ਼ਬਦ ਦੀ ਸੋਝੀ ਦੇ ਨਾਲ ਸਾਨੂੰ ਇਹ ਜਣਾ ਦਿਉ, ਸਾਡੇ ਅੰਦਰ ਇਹ ਸੋਝੀ ਪਾ ਦਿਉ ਕਿ ਮਨੁੱਖਾ ਜਨਮ ਸਫਲ ਕਿਸ ਤਰ੍ਹਾਂ ਹੁੰਦਾ ਹੈ।
ਹਰ ਜੀਓ ਕਿਰਪਾ ਕਰੋ ਤੁਮ ਪਿਆਰੇ,
ਹੈ ਪ੍ਰਭੂ ਜੀ, ਹੈ ਸਤਿਗੁਰੂ ਜੀ, ਇਹ ਪਿਆਰੇ ਮਾਲਕ ਜੀ, ਸਾਡੇ ਉੱਤੇ ਆਪਣੀ ਕਿਰਪਾ ਕਰੋ, ਮਿਹਰ ਕਰੋ।
ਸਤਿਗੁਰ ਦਾਤਾ ਮੇਲ ਮਿਲਾਵ ਹੋ, ਹਰ ਨਾਮ ਦੇਵ ਹੋ ਆਧਾਰੇ,
ਆਪ ਜੀ ਜੋ ਸਤਿਗੁਰੂ ਦਾਤੇ ਹਨ ਉਹਨਾਂ ਨਾਲ ਸਾਡਾ ਮਿਲਾਪ ਕਰਵਾ ਦਿਓ। ਗੁਰਮੁਖੋ, ਜਿੰਨਾ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਿਰ ਪ੍ਰਭੂ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਉਹ ਕਿਸ ਤਰ੍ਹਾਂ? ਆਪਾਂ ਆਸਾ ਦੀ ਵਾਰ ਦੇ ਅੰਦਰ ਸ਼ਬਦ ਪੜ੍ਹਦੇ ਹਾਂ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਨਾ ਤੇ ਪੂਰੇ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ, ਨਾ ਹੀ ਕੋਈ ਆਉਣ ਵਾਲੇ ਸਮੇਂ ਵਿੱਚ ਕਰ ਸਕਦਾ ਹੈ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਪੂਰੇ ਸਤਿਗੁਰੂ ਵਿੱਚ ਉਸ ਪ੍ਰਭੂ ਨੇ ਆਪਣਾ ਆਪ ਰੱਖਿਆ ਹੈ। ਇਸ ਕਰਕੇ ਪਿਆਰੇ ਪ੍ਰਭੂ ਜੀ, ਸਾਡੇ 'ਤੇ ਇਹ ਕਿਰਪਾ ਕਰੋ, ਜੋ ਸਤਿਗੁਰੂ ਜੀ ਦਾਤੇ ਹਨ ਉਹਨਾਂ ਦਾ ਮੇਲ ਸਾਡੇ ਉਹਨਾਂ ਦਾ ਮੇਲ ਕਰਵਾ ਦਵੋ, ਸੋ ਹਰ ਨਾਮ ਦੇਵੋ ਆਧਾਰੇ, ਅਤੇ ਕਿਰਪਾ ਕਰਕੇ ਵਾਹਿਗੁਰੂ ਨਾਮ ਅਤੇ ਇਸੇ ਤਰ੍ਹਾਂ ਜੋ ਆਸਰੇ ਦੇ ਨਾਲ ਹੈ, ਜਿਸ ਦੇ ਨਾਲ ਸਾਰਾ ਸੰਸਾਰ ਟਿਕਿਆ ਹੋਇਆ ਹੈ, ਸੋ ਇਸੇ ਤਰ੍ਹਾਂ ਕਿਰਪਾ ਕਰਕੇ ਉਹ ਨਾਮ ਦਾ ਆਸਰਾ ਸਾਨੂੰ ਵੀ ਦੇ ਦਵੋ।
ਰਹਾਉ,
ਵਿਸ਼ਰਾਮ ਦੇ ਕੇ ਅੱਗੇ ਬਖਸ਼ਿਸ਼ ਕਰਦੇ ਹਨ।
ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ।
ਜਦੋਂ ਪ੍ਰਭੂ ਦੀ ਕਿਰਪਾ ਦੇ ਨਾਲ ਪੂਰੇ ਸਤਿਗੁਰਾਂ ਦਾ ਮਿਲਾਪ ਮਿਲ ਗਿਆ, ਫਿਰ ਸਤਿਗੁਰਾਂ ਨੇ ਕਿਰਪਾ ਕਰਕੇ ਸਿੱਖ ਨੂੰ ਨਾਮ ਦੀ ਦਾਤ ਦਿੱਤੀ ਹੈ। ਕਿਹੜਾ ਨਾਮ ਬਖਸ਼ਿਆ? ਜੋ ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਐਸਾ ਨਾਮ ਸੋ ਰਿੱਧ ਸਿੱਧ ਨਾਵੇਂ ਕੀ ਦਾਸੀ। ਰਿੱਧ ਸਿੱਧ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਐਸੇ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਫਿਰ ਜਿਸ ਦੀ ਬਰਕਤ ਦੇ ਨਾਲ ਮਨਸਾ ਮਾਰ, ਮਨ ਦੀਆਂ ਵਾਸ਼ਨਾਵਾਂ ਜਿਹੜੀਆਂ ਮਰ ਗਈਆਂ, ਦੁਬਦਾ ਸਹਿਜ ਸਮਾਣੀ ਅਤੇ ਮਨਸਾ ਦੇ ਨਾਲ ਮਰਨ ਦੇ ਨਾਲ ਵਾਸ਼ਨਾਵਾਂ ਨਾਸ ਹੋਣ ਦੇ ਨਾਲ ਜਿਹੜੀ ਦੋ ਵਿਦਾ ਦੋ ਰਾਸ ਹਨ ਅਤੇ ਉਹ ਵੀ ਖਤਮ ਹੋ ਗਏ, ਭਾਵ ਸਹਿਜ ਸਮਾਣੀ। ਫਿਰ ਸੁੱਤੇ ਸਿੱਧ ਹੀ ਜੀਵ ਜਿਹੜਾ ਹੈ ਉਹ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ।
ਹਰ ਰਸ ਚਾਖ ਮਨ ਨਿਰਮਲ ਹੋਆ।
ਹਰੀ ਦੇ ਨਾਮ ਦੇ ਵਿੱਚੋਂ ਜੋ ਰਸ ਆਇਆ ਅਤੇ ਉਸ ਰਸ ਨੂੰ ਚੱਖਣ ਦੇ ਨਾਲ ਇਹ ਮਨ ਜਿਹੜਾ ਸੀ ਨਿਰਮਲ ਹੋ ਗਿਆ। ਵੈਸੇ ਇਹ ਮਨ ਦਾ ਸੁਭਾਅ ਹੈ, ਇਹ ਆਪਣੀ ਚਾਲ ਚੱਲਦਾ ਜਾਂਦਾ ਹੈ। ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਮਨ ਨਿਰਮਲ ਕਿਸ ਤਰ੍ਹਾਂ ਹੁੰਦਾ ਹੈ? ਪਹਿਲਾਂ ਤਾਂ ਇਸ ਮਨ ਨੂੰ ਸਤਿਗੁਰੂ ਕਹਿੰਦੇ ਹਨ, ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ। ਪਰ ਇਹ ਮਨ ਨਿਰਮਲ ਕਿਸ ਤਰ੍ਹਾਂ ਹੋਵੇ? ਮਨ ਨੂੰ ਤਾਂ ਵੱਡੇ ਵੱਡੇ ਲੋਕ ਵੀ ਵਸ ਕਰਦੇ ਰਹੇ ਅਤੇ ਇਹ ਮਨ ਵਸ ਵਿੱਚ ਨਾ ਆਇਆ, ਨਿਰਮਲ ਨਹੀਂ ਹੋਇਆ। ਕਿਉਂਕਿ ਇੱਕ ਕਵੀ ਦੇ ਬਚਨ ਹਨ, ਮਨ ਕੇ ਮਤੇ ਨਾ ਚਾਲੀਏ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ, ਕਾਜੀ ਮੁੱਲਾਂ ਸ਼ੇਖ। ਵੱਡੇ ਵੱਡੇ ਮੁੱਲਾਂ, ਆਪਣੇ ਆਪ ਨੂੰ ਸ਼ੇਖ ਕਹਾਉਣ ਵਾਲੇ, ਉਹ ਵੀ ਮਨ ਪਿੱਛੇ ਲਾ ਕੇ ਸੰਸਾਰ ਦੇ ਵਿੱਚੋਂ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰ ਗਏ। ਪਰ ਹੁਣ ਮਨ ਵਸ ਕਿੱਦਾਂ ਆਵੇ, ਮਨ ਨਿਰਮਲ ਕਿੱਦਾਂ ਹੁੰਦਾ? ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਹਨ, ਜਿਹੜਾ ਗੁਰੂ ਨੇ ਨਾਮ ਦਿੱਤਾ ਹੈ ਉਸ ਨਾਮ ਨੂੰ ਜਪ ਕੇ ਉਹਦੇ ਵਿੱਚੋਂ ਜਿਹੜਾ ਰਸ ਆਇਆ, ਫਿਰ ਉਸ ਰਸ ਦੀ ਕਿਰਪਾ ਦੁਆਰਾ ਇਹ ਮਨ ਨਿਰਮਲ ਹੋ ਗਿਆ। ਉਹ ਰਸ, ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ, ਫਿਰ ਇਹ ਮਨ ਨਿਰਮਲ ਹੋਇਆ ਹੈ।
ਤਿਲ ਬਿਖ ਕਾਟਣ ਹਾਰਾ।
ਸਤਿਗੁਰੂ ਕਹਿੰਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਕਿ ਕਿਲ ਨਾਮ ਸਮੂਹ, ਬਿਖ ਨਾਮ ਵਿਹੋ, ਜਿਹੜੇ ਜ਼ਹਿਰ ਨੇ ਵੱਡੇ ਤੋਂ ਵੱਡੇ ਪਾਪ, ਜਿਹੜੇ ਜ਼ਹਿਰ ਦੀ ਨਿਆਈ ਨੇ, ਨਾਮ ਉਹਨੂੰ ਵੀ ਕੱਟ ਦਿੰਦਾ ਹੈ। ਉਹ ਕਿਸ ਤਰ੍ਹਾਂ? ਜਿਸ ਤਰ੍ਹਾਂ ਅਦਕ ਜਿਹੜੀ ਅਗਨੀ ਹੈ, ਉਹ ਵਾਹਿਗੁਰੂ ਲੱਕੜਾਂ ਦਾ ਜਿੰਨਾ ਮਰਜ਼ੀ ਵੱਡਾ ਢੇਰ ਲੱਗਾ ਹੋਵੇ, ਪਰ ਗੁਰਮੁਖੋ ਉਸ ਲੱਕੜ ਦੇ ਢੇਰ ਨੂੰ ਕੇਵਲ ਅੱਗ ਦੀ ਇੱਕ ਚੰਗਿਆੜੀ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਅਤੇ ਈਂਧਨ ਅਦਕ ਸਕੇਲੀ ਹੈ ਭਾਈ, ਅਤੇ ਜਿੰਨੀ ਮਰਜ਼ੀ ਲੱਕੜਾਂ ਦਾ ਢੇਰ ਲੱਗਾ ਹੋਵੇ ਅਤੇ ਅਗਨੀ ਜਿਹੜੀ ਉਹਨੂੰ ਰੰਚਕ ਮਾਤਰ ਜਦੋਂ ਮਿਲ ਜਾਵੇ ਤਾਂ ਢੇਰ ਦਾ ਢੇਰ ਉਹ ਰਾਖ ਕਰਕੇ ਰੱਖ ਦਿੰਦੀ ਹੈ। ਇਸੇ ਤਰ੍ਹਾਂ ਨਾਮ ਦੇ ਵਿੱਚ ਇੰਨੀ ਤਾਕਤ ਹੈ ਕਿ ਨਾਮ ਸਮੂਹ ਪਾਪਾਂ ਨੂੰ ਕੱਟਣ ਵਾਲਾ ਹੈ। ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸੋਰਠ ਮਹੱਲਾ ਨਾਵਾਂ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰ ਧਾਰੋ। ਸਤਿਗੁਰੂ ਕਹਿੰਦੇ ਤੂੰ ਪ੍ਰਭੂ ਦਾ ਨਾਮ ਸਿਮਰ, ਉਸ ਨਾਮ ਦੀ ਬਰਕਤ ਦੁਆਰਾ, ਰਹਿਮਤ ਦੁਆਰਾ ਤੈਨੂੰ ਇਹ ਪ੍ਰਾਪਤੀਆਂ ਹੋਣਗੀਆਂ। ਜਿਸ ਨਾਮ ਦੀ ਪ੍ਰਾਪਤੀ, ਜਿਹੜੀ ਗਨਕਾ ਸੀ, ਪਾਪਾਂ ਦਾ ਗਲ ਹਾਰ ਪਰੋਤਾ, ਬਹੁਤ ਪਾਪਾਂ ਨੂੰ ਕਰਨ ਕਰਕੇ, ਮਾਨੋ ਕਿ ਭਾਈ ਗੁਰਦਾਸ ਜੀ ਕਹਿੰਦੇ ਪਾਪਾਂ ਦਾ ਹਾਰ ਪਰੋ ਕੇ ਗਲ 'ਚ ਪਾਇਆ ਹੋਵੇ, ਪਰ ਜੇ ਉਸ ਨੂੰ ਪੂਰਨ ਮਹਾਤਮਾ ਜੀ ਨੇ ਤੋਤਾ ਦਿੱਤਾ, ਲਿਵ ਲੱਗੀ ਤਿਸ ਤੋਤਿਓਂ, ਨਰਕਾਂ ਵਿੱਚ ਨਾ ਖਾ ਦੋਸ ਗੋਤਾ, ਅਤੇ ਉਸ ਨੂੰ ਰਾਮ ਰਾਮ ਜਪਾਉਂਦੀ ਹੋਈ ਅਤੇ ਨਰਕਾਂ ਦੇ ਵਿੱਚ ਗੋਤਾ ਨਾ ਖਾਧਾ, ਅਤੇ ਇਸੇ ਤਰ੍ਹਾਂ ਗਈ ਉਹ ਸੁਰਗਾਂ ਨੂੰ ਬਬਾਨ ਚੜ੍ਹ, ਅਤੇ ਨਰਕਾਂ ਵਿੱਚ ਨਾ ਖਾ ਦੋਸ ਗੋਤਾ, ਨਾਮ ਨੇ ਉਸ ਦਾ ਪਾਰ ਉਤਾਰਾ ਵੀ ਕੀਤਾ। ਇਸੇ ਤਰ੍ਹਾਂ ਅੱਗੇ ਬਖਸ਼ਿਸ਼ ਕਰਦੇ ਹਨ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ, ਅਟਲ ਅਟਲ ਭਇਓ ਧੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਨਾਮ ਦੀ ਬਰਕਤ ਦੁਆਰਾ ਪਾਂਚ ਬਰਖ ਕੋ ਅਨਾਥ ਧਰੂ ਬਾਲਕ, ਹਰ ਸਿਮਰਤ ਅਮਰ ਅਟਾਰੇ। 5 ਸਾਲਾਂ ਦੀ ਉਮਰ ਦੇ ਵਿੱਚ ਜਦੋਂ ਨਾਮ ਜਪਿਆ ਤੇ ਅਟਲ ਪਦਵੀ ਜਿਹੜੀ ਸੀ ਉਹ ਪ੍ਰਾਪਤ ਹੋਈ। ਇਹ ਨਾਮ ਦੇ ਵਿੱਚ ਬਰਕਤਾਂ ਹਨ। ਅਟਲ ਭਇਓ ਤੂੰ ਜਾ ਕੇ ਸਿਮਰਨ, ਆਰ ਨਿਰਭੈ ਪਦ ਪਾਇਆ। ਅਤੇ ਇਸੇ ਤਰ੍ਹਾਂ ਦੁੱਖ ਹਰਤਾ ਇਹ ਵਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾਂ ਲਉ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਨੈ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਨ, ਤੈਂ ਭੀ ਉਤਰੈ ਪਰ। ਅਜਾਮਲ ਬਹੁਤ ਵੱਡਾ ਪਾਪੀ, ਕਨੌਜ ਦਾ ਰਾਜਾ ਜਿਹੜਾ ਸੀ, ਸੋ ਇਸੇ ਤਰ੍ਹਾਂ ਪੰਡਿਤ ਦਾ ਪੁੱਤਰ ਹੋਣ ਕਰਕੇ, ਪਰ ਬਾਅਦ ਵਿੱਚ ਮਾੜੀ ਸੰਗਤ ਮਿਲਣ ਕਰਕੇ ਵੇਸ਼ਵਾਗਾਮੀ ਹੋ ਗਿਆ, ਪਰ ਪੁੱਤਰ ਦਾ ਨਾਮ ਨਾਰਾਇਣ ਰੱਖਿਆ। ਨਾਰਾਇਣ ਨਾਰਾਇਣ ਜਪਦਾ ਇਹ ਸੰਸਾਰ ਤੋਂ ਉਸ ਦਾ ਪਾਰ ਉਤਾਰਾ ਵੀ ਹੋਇਆ। ਇਹੋ ਮਹਾਰਾਜ ਬਖਸ਼ਿਸ਼ ਕਰਦੇ ਹਨ। ਨਾਮ ਵਿੱਚ ਇੰਨੀਆਂ ਬਰਕਤਾਂ ਹਨ ਕਿ ਨਾਮ ਕਿਲ ਬਿਖ ਕਾਟਣ ਹਾਰ, ਕਿ ਸਮੂਹ ਜਿਹੜੇ ਪਾਪ ਨੇ ਨਾਮ ਉਹਨੂੰ ਵੀ ਕੱਟ ਦਿੰਦਾ ਹੈ।
ਸ਼ਬਦ ਮਰੋ ਫਿਰ ਜੀਵ ਸਦ ਹੀ,
ਸਤਿਗੁਰੂ ਬਖਸ਼ਿਸ਼ ਕਰਦੇ ਹਨ। ਇੱਕ ਵਾਰੀ ਜੇ ਕੋਈ ਸ਼ਬਦ ਦੀ ਕਮਾਈ ਦੇ ਨਾਲ ਆਪਣਾ ਆਪ ਮਾਰ ਲਵੇ, ਫਿਰ ਜੀਵੋ ਸਦ ਹੀ ਉਹ ਸਦੀਵ ਕਾਲ ਵਾਸਤੇ ਜਿਉਂਦਾ ਹੈ ਨਾਮ ਨੂੰ ਜਪ ਕੇ। ਸੋ ਇਸੇ ਤਰ੍ਹਾਂ ਆਪਣੀ ਹਉਮੈ ਨੂੰ ਮਾਰ ਕੇ, ਆਪਣੇ ਵਿਕਾਰਾਂ ਨੂੰ ਜਿਹੜਾ ਮਾਰ ਲੈਂਦਾ ਹੈ, ਉਹ ਸਦੀਵ ਕਾਲ ਫਿਰ ਜਿਹੜੀ ਹੈ ਉਹ ਜੀਵਨ ਜਿਉਂਦਾ ਹੈ, ਆਤਮਕ ਜੀਵਨ ਜਿਉਂਦਾ ਹੈ।
ਤਾਂ ਫਿਰ ਮਰਨ ਨਾ ਹੋਈ,
ਕਦੇ ਵਾਸਤੇ ਮਰਦਾ ਨਹੀਂ, ਉਹ ਆਤਮਕ ਮੌਤੇ ਕਦੇ ਵਾਸਤੇ ਨਹੀਂ ਮਰਦਾ।
ਅੰਮ੍ਰਿਤ ਨਾਮ ਸਦਾ ਮਨ ਮੀਠਾ,
ਜੋ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਪਰਮੇਸ਼ਰ ਦਾ ਨਾਮ ਹੈ ਇਹ ਸਦਾ ਵਾਸਤੇ ਮਨ ਨੂੰ ਸਾਰਿਆਂ ਦੇ ਮਿੱਠਾ ਲੱਗਦਾ ਹੈ, ਸਾਰਿਆਂ ਦੇ ਮਨ ਨੂੰ ਭਾਉਂਦਾ ਹੈ।
ਸ਼ਬਦ ਪਾਵੈ ਕੋਈ,
ਪਰ ਇਹ ਜਿਹੜਾ ਨਾਮ ਹੈ ਇਹ ਗੁਰੂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ। ਅਸਲ ਵਿੱਚ ਨਾਮ ਦੀ ਦਾਤ ਪੂਰਨ ਗੁਰੂ ਹੀ ਦੇ ਸਕਦਾ ਹੈ। ਉਸ ਦੁਆਰਾ ਦਿੱਤਾ ਹੋਇਆ ਨਾਮ ਜੀਵ ਦੇ ਜਨਮਾਂ ਜਨਮਾਂ ਦੇ ਪਾਪ ਕੱਟ ਦਿੰਦਾ ਹੈ, ਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਤਿਗੁਰਾਂ ਦੇ ਉਪਦੇਸ਼ ਰਾਹੀਂ। ਅਤੇ ਇਸੇ ਤਰ੍ਹਾਂ 5 ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਉਹ ਜੋ ਨਾਮ 5 ਪਿਆਰੇ ਦ੍ਰਿੜ ਕਰਵਾਉਂਦੇ ਹਨ, ਉਹ ਨਾਮ ਦੀ ਬਹੁਤ ਵੱਡੀ ਬਰਕਤ ਹੈ, ਬਹੁਤ ਵੱਡੀ ਕਮਾਈ। ਪਰ ਵਿਰਲਾ ਕੋਈ ਇਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਦਾ ਹੈ।
ਦਾਤਾ ਦਾਤ ਰੱਖੀ ਹੱਥ ਆਪਣਾ,
ਨਾਮ ਦੀ ਜੋ ਦਾਤ ਹੈ ਉਸ ਦਾਤੇ ਕਿਰਪਾਲੂ ਸਤਿਗੁਰੂ ਨੇ ਆਪਣੇ ਹੱਥ ਵਿੱਚ ਰੱਖੀ ਹੈ।
ਜਿਸ ਭਾਵ ਤਿਸ ਦੇਈ,
ਜੋ ਜੀਵ ਉਹਨਾਂ ਨੂੰ ਭਾ ਜਾਂਦਾ ਹੈ ਉਹਦੇ ਉੱਤੇ ਤੁਰਠ ਕੇ ਉਸ ਨੂੰ ਨਾਮ ਦੀ ਦਾਤ ਦਿੰਦੇ ਹਨ।
ਨਾਨਕ ਨਾਮ ਰੱਤੇ ਸੁਖ ਪਾਇਆ,
ਅੱਜ ਦੇ ਇਸ ਪਾਵਨ ਮੁੱਖ ਵਾਕ ਦੀ ਅਖੀਰਲੀ ਪੰਕਤੀ ਅੰਦਰ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਜੀਵ ਨਾਮ ਦੇ ਨਾਲ ਰੱਤੇ ਹਨ, ਰੰਗੇ ਗਏ ਨੇ ਤੇ ਸੁੱਖ ਪਾਇਆ, ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ।
ਦਰਗਾਹ ਜਾਪੈ ਸੇਈ,
ਦਰਗਾਹ ਦੇ ਵਿੱਚ ਵੀ ਉਹ ਜਾਣੇ ਜਾਂਦੇ ਨੇ। ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਸੰਸਾਰ ਦੇ ਵਿੱਚ ਵੀ ਉਹਨਾਂ ਨੇ ਸੁੱਖ ਪਾਇਆ ਜਿਹੜੇ ਨਾਮ ਦੇ ਨਾਲ ਰੰਗੇ ਗਏ ਨੇ, ਜਿਹੜੇ 8 ਪਹਿਰ ਨਾਮ ਦੀ ਕਮਾਈ ਕਰਦੇ ਨੇ। ਅਤੇ ਦਰਗਾਹ ਜਾਪੈ ਸਹੀ, ਦਰਗਾਹ ਦੇ ਵਿੱਚ ਵੀ ਫਿਰ ਉਹਨਾਂ ਦਾ ਸਤਿਕਾਰ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਦਰਗਾਹ ਦੇ ਵਿੱਚ ਜਾਣੇ ਗਏ ਨੇ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਸੰਗ ਕਰਨ ਵਾਲੇ ਵੀ ਉਹਨਾਂ ਦੇ ਨਾਲ ਤਰ ਜਾਂਦੇ ਨੇ। ਇਹ ਪਾਵਨ ਉਪਦੇਸ਼ ਦੀ ਬਖਸ਼ਿਸ਼ ਸਤਿਗੁਰਾਂ ਨੇ ਅੱਜ ਦੇ ਪਾਵਨ ਮੁੱਖ ਵਾਕ ਦੇ ਅੰਦਰ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਸਾਡੇ ਕਲਯੁਗੀ ਕਠੋਰ ਹਿਰਦਿਆਂ ਦੇ ਅੰਦਰ ਵਸ ਜਾਵੇ, ਜਿਸ ਨਾਲ ਸਾਡੇ ਵੀ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਵਣ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਸੰਗਤ ਕਰਨ ਦੀਆਂ ਸੁਭਾਗ ਘੜੀਆਂ ਬਖਸ਼ੀਆਂ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ। ਆਓ ਅਖੀਲੀਆਂ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਹੈ ਜੀ।
ਦਾਤ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪਹਿ ਸੇਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।